ਭਗਤ ਨਾਮਦੇਵ ਜੀ ਨੇ ਅਖੀਰਲਾ ਪ੍ਰਮਾਣ ਦਿੱਤਾ, ਕਹਿੰਦੇ ਕਿ ਮਾਈ ਘਰ ਸੇਵਾ ਕਰਦੀ ਤੇ ਘਰ ਦੀ ਸੰਭਾਲ ਕਰਦੀ, ਨਿਆਣਾ ਉਹਦਾ ਪੰਗੂੜੇ ਵਿੱਚ ਪਿਆ, ਘਰ ਦੀ ਸਫਾਈ ਕਰਦਿਆਂ ਕੰਮ ਕਾਰ ਕਰਦਿਆਂ ਉਹਦਾ ਚਿੱਤ ਕੰਮ ਵਿੱਚ ਨਹੀਂ, ਹੱਥਾਂ ਨਾਲ ਕੰਮ ਕਰੇਗੀ ਪਰ ਚਿੱਤ ਉਹਦਾ ਪੰਗੂੜੇ ਵਿੱਚ ਪਏ ਕੋਈ ਬੱਚੇ ਵੱਲ ਹੈ। ਥੋੜਾ ਜਿਹਾ ਨਿਆਣਾ ਰੋਵੇ ਤੇ ਯੱਕ ਲਖਤ ਕੰਮ ਛੱਡ ਕੇ ਨਿਆਣੇ ਵੱਲ ਚਲੀ ਜਾਂਦੀ ਹੈ, ਕਿਉਂਕਿ ਉਹਦਾ ਅੰਦਰ ਬੱਚੇ ਵਿੱਚ ਵਿੰਨਿਆ ਜਾ ਚੁੱਕਾ। ਜੇ ਇੱਕ ਬੱਚੇ ਦਾ ਮਨ ਪਤੰਗ ਦੀ ਦੌਰ ਵਿੱਚ ਵਿੰਨਿਆ, ਉਹ ਗੱਲਾਂ ਕਰਦਿਆਂ ਵੀ ਦੌਰ ਤੋਂ ਧਿਆਨ ਨਹੀਂ ਛਿੜਕਣ ਦਿੰਦਾ। ਜੇ ਸੋਨੇ ਦੀ ਕਿਰਤ ਕਰਨ ਵਾਲੇ ਦਾ ਚਿੱਤ ਸੋਨੇ ਦੇ ਗਹਿਣੇ ਵਿੱਚ ਹੈ, ਗ੍ਰਾਹਕਾਂ ਨਾਲ ਗੱਲਾਂ ਕਰਦਿਆਂ ਵੀ ਉਹ ਚਿੱਤ ਨੂੰ ਖਿੰਡਣ ਨਹੀਂ ਦਿੰਦਾ। ਜੇ ਸਮਾਨੀਆਂ ਸਿਰ ਤੇ ਘੜਾ ਰੱਖ ਕੇ ਚਿੱਤ ਘੜੇ ਵਿੱਚ ਰੱਖਦੀਆਂ ਨੇ ਤੇ ਗੱਲਾਂ ਕਰਕੇ ਉਹਨਾਂ ਅੰਦਰ ਖਿੰਡਾ ਨਹੀਂ ਆਉਂਦਾ। ਜੇ ਇੱਕ ਗਾਂ 5 ਕੋ ਦੂਰ ਚੜਦੀ ਹੋਵੇ ਤੇ ਚਿੱਤ ਉਹਦਾ ਬੱਚੇ ਵਿੱਚ ਹੋਵੇ ਤੇ ਉਹ ਦੂਰ ਰਹਿ ਕੇ ਵੀ ਅੰਦਰੋਂ ਖਿੰਡਦੀ ਨਹੀਂ। ਪਿਆਰਿਆ, ਜੇ ਬੱਚਾ ਪੰਗੂੜੇ ਵਿੱਚ ਪਿਆ ਹੈ, ਮਾਂ ਦਾ ਚਿੱਤ ਬੱਚੇ ਵਿੱਚ ਹੈ ਤੇ ਕੰਮ ਕਰਦਿਆਂ ਵੀ ਉਹਦਾ ਧਿਆਨ ਕਦੀ ਖਿੰਡਦਾ ਨਹੀਂ, ਤੂੰ ਆਪਣੇ ਅੰਦਰ ਨੂੰ ਸ਼ਬਦ ਨਾਲ ਵਿੰਨ ਲੈ ਤੇ ਫਿਰ ਸੰਸਾਰ ਵਿੱਚ ਕਿਤੇ ਵੀ ਜਾਏ ਤੇਰੇ ਧਿਆਨ ਵਿੱਚ ਕਦੀ ਖੜਾ ਨਹੀਂ ਪੈਦਾ ਹੋਵੇ। ਭਗਤ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਮ ਕਲੀ ਰਾਗ ਵਿੱਚ ਇਹ ਸ਼ਬਦ ਕਿਹਾ ਹੈ। ਦਰਅਸਲ ਇਹ ਸ਼ਬਦ ਜੋ ਹੈ ਇਹ ਭਗਤ ਤਰਲੋਚਨ ਦੇ ਪੈਦਾ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਹੈ। ਸ਼ਬਦ ਆਰੰਭ ਹੁੰਦਾ ਹੈ ਕਿ ਆਨੀ ਲੈ ਕਾਗਜ਼ ਕਾਟੀ ਲੈ ਗੂਡੀ ਆਕਾਸ਼ ਮਤੇ ਭਰਮੀ ਵਾਲੇ ਪੰਚ ਜਨਾ ਸੋ ਬਾਤ ਬਤੋਵਾ ਚੀਤ ਸੋ। ਕਹਿਣ ਲੱਗੇ ਪਿਆਰੇ, ਆਨੀ ਲੈ ਕਾਗਜ਼ ਕਾਟੀ ਲੈ ਗੂਡੀ ਆਕਾਸ਼ ਮਤੇ ਭਰਮੀ ਵਾਲੇ ਪੰਚ ਜਨਾ ਸੋ ਬਾਤ ਬਤੋਵਾ ਚੀਤ ਸੋ ਡੋਰੀ ਰਾਹ ਵਾਲੇ ਮਨ ਰਾਮ ਨਾਮਾ ਬੇਦੀ ਵਾਲੇ ਜੈਸੇ ਕਨਕ ਕਲਾ ਚਿਤ ਮਾਂਡੀ ਵਾਲੇ। ਅਗਲਾ ਬਚਨ ਹੈ, ਆਨੀ ਲੈ ਕੁੰਭ ਪਰਾਈ ਲੈ ਉਦਕ ਰਾਜ ਕੁਮਾਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਵਾਲੇ ਮੰਦਰ ਏਕ ਦੁਆਰ ਪਰ ਜਾ ਕੇ ਗਉ ਚਰਾਵਨ ਛਾਗੀ ਵਾਲੇ ਪਾਂਚ ਕੋਸ਼ ਪਰ ਗਉ ਚਰਾਵਤ ਚੀਤ ਸੋ ਬਛੜਾ ਰਾਖੀ ਵਾਲੇ ਕਹਿਤ ਨਾਮ ਤੇ ਸੁਣੋ ਤਰਲੋਚਨ ਬਾਲਕ ਪਾਲਨ ਫੋਟੀ ਵਾਲੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਲਕ ਰਾਖੀ ਵਾਲੇ। ਆਪਣੀ ਚਿੱਤ ਨੂੰ ਬੱਚੇ ਤੋਂ ਖਿੰਡਣ ਨਹੀਂ ਦਿੰਦੀ। ਪਿਆਰਿਓ, ਕਦੀ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਬਿਨੀਏ ਤਾਂ ਸਹੀ, ਸੀਏ ਤਾਂ ਸਹੀ। ਭਗਤ ਨਾਮਦੇਵ ਜੀ ਨੇ ਅੰਦਰ ਨੂੰ ਸੀਤਾ ਸੀ ਤੇ ਉਹਨਾਂ ਨੇ ਇੱਕ ਬਚਨ ਵੀ ਕਿਹਾ। ਕਹਿਣ ਲੱਗੇ, ਰੱਬ ਨੇ ਗੁਰੂ ਨੇ ਸੋਨੇ ਦੀ ਸੂਈ ਦੇ ਦਿੱਤੀ ਏ ਤੇ ਚਾਂਦੀ ਦਾ ਧਾਗਾ ਪਾ ਕੇ ਅੰਦਰ ਨੂੰ ਨਾਮ ਲੈ ਕੇ ਸੀ ਦਿੱਤਾ। ਅਸੀਂ ਉਹ ਬਚਨ ਪੜ੍ਹਨੇ, ਸੋਨੇ ਦੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰਸ਼ ਲਾਗਾ। ਜਾਂ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਅੰਦਰ ਵਿਨਿਆ ਕੀ ਹੈ। ਅਸੀਂ ਜਪ ਸਾਹਿਬ ਵਿੱਚ ਬਚਨ ਪੜ੍ਹਨੇ ਆ ਜਪਜੀ ਸਾਹਿਬ ਵਿੱਚ ਕਿ ਤਿੱਥੈ ਸੀਤੋ ਸੀਤਾ ਮਹਿਮਾ ਵਾਹੇ ਤਾਂ ਕਿ ਰੂਪ ਨਾ ਕਦਨੇ ਜਾਣ। ਜਿਹੜਾ ਬਿਲਕੁਲ ਸੀਤਾ ਗਿਆ, ਪਰੋਤਾ ਗਿਆ, ਜਿਹਦਾ ਮਨ ਗੁਰੂ ਚਰਨਾਂ ਵਿੱਚ ਵਿਨਿਆ ਹੈ, ਪਿਆਰਿਓ ਉਹਦੇ ਕੋਲ ਅੰਦਰ ਦਾ ਸੁੱਖ ਹੈ। ਕੁਝ ਗੁਰਮੁਖਾਂ ਨੇ ਇਹ ਹੁਕਮ ਵੀ ਕੀਤਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਦਾ ਜੀਵਨ ਥੋੜਾ ਜਿਹਾ ਜ਼ਰੂਰ ਟੱਚ ਕਰਨਾ। ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਕੁਦਰਤੀ ਤੌਰ ਤੇ ਅੱਜ ਦੇ ਇਸ ਸ਼ਬਦ ਨਾਲ ਇੱਕ ਪ੍ਰਮਾਣ ਢੁਕਦਾ ਹੈ। ਲਾਲਾ ਦੀ ਸ਼ਹਾਦਤ, ਗੁਰੂ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਸਾਡੇ ਬਾਬਿਆਂ ਦੀ ਸ਼ਹਾਦਤ। ਮੈਂ ਅਰਜ਼ ਕਰਾਂ, ਗੁਰੂ ਕੇ ਸਾਹਿਬਜ਼ਾਦੇ ਨੇ ਤੇ ਅਸੀਂ ਉਹਨਾਂ ਦੀ ਸ਼ਬਦ ਬਾਬੇ ਵਰਤਨੇ, ਕੋਈ ਮਹੀਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕਿਹਾ। ਕਹਿੰਦੇ ਨੇ, ਪੋਹ ਵਿੱਚ ਕੱਕਰ ਪੈਂਦਾ ਹਿੰਦੁਸਤਾਨ ਦੀ ਧਰਤੀ ਤੇ, ਇੱਕ ਠੰਡਾ ਮੌਸਮ, ਦੂਸਰੀ ਠੰਡੀ ਤੇਜ਼ ਹਵਾ, ਤੀਜਾ ਕੱਕਰ ਪੈ, ਚੌਥਾ ਠੰਡਾ ਬੁਰਜ, ਪੰਜਵਾਂ ਖਾਣ ਪੀਣ ਨੂੰ ਤੇ ਤਨ ਤੇ ਉੜਨ ਲਈ ਕੁਛ ਨਹੀਂ। ਪਿਆਰਿਓ, ਉਸ ਵੇਲੇ ਵੀ ਉਸ ਮਾਂ ਦਾ ਤੇ ਗੁਰੂ ਕੇ ਲਾਲਾਂ ਦਾ ਅੰਦਰ ਪਰਮੇਸ਼ਵਰ ਦੇ ਚਰਨਾਂ ਵਿੱਚ ਵਿੰਨਿਆ ਤੇ ਸਾਹਿਬ ਕਿੰਨੀ ਜਿਹਦਾ ਅੰਦਰ ਰੱਬ ਦੇ ਚਰਨਾਂ ਵਿੱਚ ਵਿੰਨਿਆ ਹੋਵੇ ਉਹਨੂੰ ਪੋਹ ਦਾ ਕੱਕਰ ਨਹੀਂ ਕੁਝ ਨਹੀਂ ਕਹਿੰਦਾ। ਅਸੀਂ ਇਹ ਬਚਨ ਪੜ੍ਹਨੇ, ਕੋਕ ਤੁਖਾਰ ਨਾ ਵਿਆਪਈ, ਪੋਹ ਦਾ ਕੱਕਰ ਉਹਨੂੰ ਨਹੀਂ ਵਿਆਪ ਸਕਦਾ। ਕਿਨੂੰ ਜੀ? ਕਹਿਣ ਲੱਗੇ, ਜਿਹਦਾ ਅੰਦਰ ਸਾਈਂ ਦੇ ਚਰਨਾਂ ਵਿੱਚ ਵਿੰਨਿਆ ਗਿਆ, ਕੋਕ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ। ਕਹਿਣ ਲੱਗੇ, ਮਨ ਵੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹ, ਜਿਹਦਾ ਅੰਦਰ ਗੁਰੂ ਦੇ ਚਰਨਾਂ ਵਿੱਚ ਵਿੰਨਿਆ ਗਿਆ। ਤੇ ਮੈਂ ਪਿਛਲੇ ਸਾਲ ਵੀ ਸ਼ਾਇਦ ਇੱਥੇ ਅਰਜ਼ ਕਰਕੇ ਗਿਆ, ਪਰ ਪਿਛਲੇ ਦਿਨੀ ਜਦੋਂ ਇਹ ਸਾਕਾ ਆਇਆ, ਕੁਝ ਗੁਰਮੁਖਾਂ ਨੇ ਹੁਕਮ ਕੀਤਾ ਵੀ ਇਹ ਸਾਕੇ ਨੂੰ ਜ਼ਰੂਰ ਰਿਕਾਰਡ ਕਰਾਉਣਾ ਹੈ। ਠੀਕ ਇੰਡੀਆ ਵੀ ਚੈਨਲਾਂ ਨੇ ਚਲਾਇਆ ਵੀ, ਪਰ ਜਿਸ ਦਿਨ ਇਹ ਸਾਕਾ ਰਿਕਾਰਡ ਕਰਾਇਆ ਸੀ ਪਿਆਰੇ ਉਹ ਗੱਲ ਕਰਨੀ ਬਹੁਤ ਸੌਖੀ ਹੈ, ਸੁਣਨੀ ਉਦੋਂ ਸੌਖੀ ਹੈ, ਚੇਤੇ ਰੱਖੋ ਸੁਣ ਕੇ ਹੱਸ ਕੇ ਚਲੇ ਜਾਣਾ ਬਹੁਤ ਕਮਾਲ ਕਰ ਦਿੱਤੀ ਉਹ ਵੀ ਸੌਖੀ ਹੈ। ਤੇ ਮੈਂ ਇੱਕ ਬੇਨਤੀ ਕਰਨਾ ਹੁੰਦਾ ਕਿ ਦੁਨੀਆਂ ਵਿੱਚ ਹਰ ਭਾਰ ਬੰਦਾ ਚੁੱਕ ਸਕਦਾ, ਇੱਥੇ ਦੁਨੀਆਂ ਦਾ ਹਰ ਭਾਰ ਚੁੱਕਿਆ ਜਾ ਸਕਦਾ, ਧੀਆਂ ਦੇ ਡੋਲਿਆਂ ਦਾ ਭਾਰ ਚੁੱਕਿਆ ਜਾ ਸਕਦਾ, ਸਮਾਜ ਦੀਆਂ ਠੋਕਰਾਂ ਦਾ ਭਾਰ ਚੁੱਕਿਆ ਜਾ ਸਕਦਾ, ਪਰ ਚੇਤੇ ਰੱਖਿਓ ਆਮ ਬੰਦਾ ਸਭ ਤੋਂ ਵੱਡਾ ਭਾਰ ਹੁੰਦਾ ਜਿਉਂਦੇ ਦੀ ਪੁੱਤਰ ਦੀ ਅਰਥੀ ਚੁੱਕਣੀ, ਬਸ ਉੱਥੇ ਆ ਕੇ ਬੰਦੇ ਦਾ ਮੋਢਾ ਰਹਿ ਜਾਂਦਾ, ਇਹ ਭਾਰ ਨਹੀਂ ਕਦੇ ਚੁੱਕਿਆ ਜਾਂਦਾ। ਇਹਦੇ ਵਿੱਚ ਕੋਈ ਅਦਕਤ ਨਹੀਂ, ਪੁੱਤਰਾਂ ਦਾ ਭਾਰ ਬਾਪ ਦੀ ਮੋਢੇ ਤੇ ਜਦੋਂ ਪੁੱਤਰ ਦੀ ਅਰਥੀ ਉੱਠਦੀ ਹੈ ਉਹ ਭਾਰ ਦੁਨੀਆਂ ਦਾ ਕੋਈ ਬੰਦਾ ਨਹੀਂ ਚੁੱਕ ਸਕਦਾ। ਹੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ, ਆਪ ਜੀ ਦੇ ਘਰ ਦੇ ਪੰਜ ਜੀ, ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ, ਚਾਰ ਲਾਲ ਤੇ ਪੰਜਵੀਂ ਮਾਂ, ਇੱਕ ਹਫ਼ਤੇ ਦੇ ਵਿੱਚ ਵਿੱਚ ਕਿੰਨਾ ਕੁ ਸਮਾਂ ਬਣਦਾ ਹੈ? 22 ਦਸੰਬਰ ਤੇ 27 ਦਸੰਬਰ ਕਿੰਨੇ ਕੁ ਦਿਨ ਬਣਦੇ ਪਏ ਨੇ? ਇੱਕ ਹਫ਼ਤੇ ਵਿੱਚ ਘਰ ਦੇ ਪੰਜ ਜੀ ਚਲੇ ਜਾਣ, ਅਸੀਂ ਪ੍ਰਦੇਸ਼ ਵਿੱਚ ਬੈਠੇ ਹਾਂ, ਸਾਡੇ ਘਰ ਦਾ ਕੋਈ ਬਜ਼ੁਰਗ 100 ਸਾਲ ਦਾ ਚਲਾ ਜਾਏ, ਅਸੀਂ ਕਹਿੰਦੇ ਹਾਂ ਓਨੀ ਦੇਰ ਤੱਕ ਘਰੋਂ ਨਾ ਕੱਢਿਓ ਜਿੰਨੀ ਦੇਰ ਤੱਕ ਮੈਂ ਪਹੁੰਚਣਾ ਜਾਵਾਂ। ਅਸੀਂ ਐਮਰਜੈਂਸੀ ਜਾ ਕੇ ਪਹੁੰਚਣੇ, ਟਿਕਟ ਲੈ ਕੇ ਪਹੁੰਚਣੇ ਆ, ਕਹਿੰਦੇ ਹਾਂ ਘੱਟੋ ਘੱਟ ਮੈਨੂੰ ਅੱਖਾਂ ਨਾਲ ਆਪਣੇ ਬਜ਼ੁਰਗ ਨੂੰ ਦੇਖ ਤਾਂ ਲੈਣ ਦਈਏ, ਭਾਵੇਂ ਉਹਦੀ ਉਮਰ 100 ਸਾਲ ਦੀ ਹੈ, ਪਰ ਅਸੀਂ ਫਿਰ ਵੀ ਚਾਹੁੰਦੇ ਹਾਂ ਕਿ ਅੰਤਲੇ ਸਮੇਂ ਮੈਂ ਉਹਦੇ ਸਰੀਰ ਨੂੰ ਹੱਥ ਲਾ ਸਕਾਂ, ਉਹਨੂੰ ਇਸ਼ਨਾਨ ਕਰਾ ਸਕਾਂ, ਉਹਦੀ ਚਿਖਾ ਨੂੰ ਲਾਂਬੂ ਲਾ ਸਕਾਂ। ਫਿਰ ਮੇਰੇ ਸੱਚੇ ਪਾਤਸ਼ਾਹ, ਚਿਖਾ ਚਿੰਨੀ ਤਾਂ ਬੜੀ ਦੂਰ ਦੀ ਗੱਲ, ਤੁਸੀਂ ਆਪਣੀ ਬੁੱਢੜੀ ਮਾਂ ਨੂੰ ਤੇ ਚਾਰੇ ਲਾਲਾਂ ਨੂੰ ਆਪਣੀਆਂ ਅੱਖਾਂ ਨਾਲ ਵੱਡਿਆਂ ਨੂੰ ਦੇਖਿਆ ਜ਼ਰੂਰ, ਪਰ ਚਾਰਾਂ ਪੰਜਾਂ ਵਿੱਚੋਂ ਨਾ ਕਿਸੇ ਦੀ ਚਿਖਾ ਚਿਣੀ ਤੇ ਨਾ ਕਿਸੇ ਨੂੰ ਆਪਣੇ ਹੱਥੀ ਲਾਹੂ ਲਾਇਆ। ਪਿਆਰਿਓ, ਕਿਹੋ ਜੀ ਅੰਦਰ ਉਹ ਸਦਰ ਹੋਵੇਗੀ? ਆਖਿਰ ਮੇਰੇ ਕਲਗੀ ਵਾਲੇ ਦਾ ਅੰਦਰ ਵੀ ਹੈ ਨਾ, ਉਸ ਨੂੰ ਪੱਥਰ ਨਾ ਸਮਝੀਏ, ਕਠੋਰ ਨਾ ਸਮਝੀਏ। ਮੈਂ ਕੁਛ ਕੁ ਆਪ ਨਾਲ ਛੋਟੇ ਲਾਲਾਂ ਦੀ ਸ਼ਹਾਦਤ ਵਿੱਚੋਂ ਅਰਜ਼ ਕਰਨੀ ਚਾਹੁੰਦਾ। ਅਸੀਂ ਜਿਤਨੇ ਬੈਠੇ ਹਾਂ, ਸਾਡੇ ਪੁੱਤਰ ਨੇ ਮੌਤ ਦੀਆਂ ਤੰਦਾਂ ਵਿੱਚ ਵੱਜੇ ਹਨ, ਤੇ ਇਹ ਕੋਈ ਮਿਲਜੋਲੋਜੀ ਨਹੀਂ ਕਿ ਫੂਕ ਮਾਰੀ ਜਾਂ ਮਿੱਟੀ ਧੂੜੀ ਆਹ ਕੁਝ ਹੋ ਗਿਆ ਕਰਾਂ ਮਾਤਾ, ਨਹੀਂ, ਇਹ ਤੁਹਾਡਾ ਹਕੀਕਤ ਇਤਿਹਾਸ ਹੈ। ਤੇ ਸੱਚ ਜਾਣਿਓ, ਜੇ ਅੱਜ ਕੇਸਰੀ ਨਿਸ਼ਾਨ ਤੁਸੀਂ ਪ੍ਰਦੇਸ਼ਾਂ ਵਿੱਚ ਵੀ ਲਾ ਕੇ ਬੈਠੇ ਹੋ, ਇਸ ਕੇਸਰੀ ਨਿਸ਼ਾਨ ਦੇ ਤਲੇ ਬਾਬਾ ਫਤਿਹ ਸਿੰਘ ਦਾ ਸੀਟ ਲੱਗਾ ਹੋਇਆ, ਇਹ ਲਾਲਾਂ ਦੀ ਸ਼ਹਾਦਤ ਹੈ। ਐਵੇਂ ਮਤ ਸਮਝੀਏ ਸਾਡੀਆਂ ਚਿਤਰਾਈਆਂ ਚਾਡੀਆਂ ਚਲਾਕੀਆਂ, ਅਸੀਂ ਜ਼ਮੀਨਾਂ ਲਈਆਂ ਆਹ ਕੁਝ ਕੀਤਾ, ਨਹੀਂ। ਮੈਂ ਅੱਗੇ ਪ੍ਰਮਾਣ ਵੀ ਅਰਜ਼ ਕਰਨਾ ਕਿ ਬਾਬਾ ਫਤਿਹ ਸਿੰਘ ਉਹਨਾਂ ਨੇ ਸ਼ਬਦ ਕੀਤਾ, ਹਰ ਬੰਦਾ ਜਿਹਦੇ ਘਰ ਪੁੱਤਰ ਜਨਮ ਲੈਂਦਾ ਹੈ, ਅਜੇ ਬੱਚਾ ਪੰਘੂੜੇ ਵਿੱਚ ਖੇਡਦਾ ਤੇ ਅਸੀਂ ਉਹਦੇ ਸੁਪਨੇ ਸੰਜੋਨੇ ਹਾਂ। ਸਾਡੇ ਪਿੰਡਾਂ ਵਿੱਚ ਦੇਖੇ ਨਿਆਣਾ ਅਜੇ ਕੁਛੜ ਚੁੱਕਿਆ ਹੁੰਦਾ ਤੇ ਮਾਈ ਕਹਿਣ ਲੱਗ ਪੈਂਦੀ ਹੈ ਮੇਰਾ ਪੁੱਤਰ ਵਕੀਲ ਹੈ, ਮੇਰਾ ਪੁੱਤਰ ਡਾਕਟਰ ਹੈ, ਮੇਰਾ ਪੁੱਤਰ ਲੀਡਰ ਬਣੇਗਾ। ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗਲੀ ਵਿੱਚ ਇੱਕ ਸ਼ਬਦ ਕਿਹਾ ਸੀ ਆਪਣੇ ਛੋਟੇ ਪੁੱਤਰ ਬਾਬਾ ਜੁਝਾਰ ਸਿੰਘ। ਮੈਂ ਸੰਖੇਪ ਜਿਹਾ ਕਹਿ ਕੇ ਬਸ ਅੰਮ੍ਰਿਤ ਸੰਚਾਰ ਵਾਲੇ ਪਾਸੇ ਆਉਣਾ ਚਾਹੁੰਦਾ, ਤੁਹਾਡੇ ਤੇ ਜ਼ੋਰ ਕੋਈ ਨਹੀਂ, ਆਏ ਕਹਿ ਕੇ ਚਲੇ ਜਾਣੇ, ਠੀਕ ਹੈ, ਚਾਰ ਟਕੇ ਇਕੱਠੇ ਹੋ ਜਾਣਗੇ, ਘਰ ਦਾ ਸੁੱਖ ਨਿਆਣਿਆਂ ਦੀ ਰੋਟੀ ਬਣ ਜਾਏਗੀ, ਪਰ ਸੱਚ ਜਾ ਰਹੇ ਹੋ ਆਤਮਾ ਉਦਣ ਖੁਸ਼ ਹੋਵੇਗੀ ਜਿੱਦਣ ਗੁਰੂ ਦੀ ਗੱਲ ਸੁਣਾਈਏ, ਕੋਈ ਸੁਣ ਕੇ ਉਹਦੇ ਤੇ ਅਮਲ ਵੀ ਕਰ। ਮੇਰੀ ਬੇਨਤੀ ਸਮਝਿਓ, ਸਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਬਾਬਾ ਜੁਝਾਰ ਸਿੰਘ ਨੂੰ ਤੋੜਦੇ ਨੇ, ਕਹਿੰਦੇ ਨੇ ਖੇ ਲਾਲ, ਮੈਂ ਇੱਕ ਤੇਰੇ ਤੇ ਆਸ ਕੀਤੀ ਹੈ। ਪਿਤਾ ਜੀ ਹੁਕਮ, ਕਹਿਣ ਲੱਗੇ ਜਿਸ ਦਿਨ ਤੇਰਾ ਜਨਮ ਹੋਇਆ ਮੈਂ ਇੱਕ ਸੁਪਨਾ ਸੰਜੋਇਆ। ਸੱਚੇ ਪਾਤਸ਼ਾਹ ਤੋੜਨ ਲੱਗੇ, ਪਿਆਰੇ ਭਾਈ ਦਇਆ ਸਿੰਘ ਕੋਲ ਖਲੋਤੇ ਦੇਖਦੇ ਪਏ ਨੇ, ਕਹਿਣ ਲੱਗੇ ਲਾਲ ਜੀ ਇੱਕ ਸੁਪਨਾ ਹੈ, ਆਪਣੇ ਹੱਥੀ ਮੈਦਾਨੀ ਜੰਗ ਵਿੱਚ ਤੁਹਾਨੂੰ ਸ਼ਸਤਰ ਦੇ ਕੇ ਤੋੜਾਂ, ਪਰ ਇੱਕ ਕੰਮ ਕਰਿਓ, ਜਦੋਂ ਤੁਹਾਡੇ ਸੀਨੇ ਦੇ ਵਿੱਚ ਬਰਸ਼ੀ ਜਾਂ ਤੀਰ ਉਤਰਦਾ ਹੋਵੇ ਬਸ ਇੱਕ ਵਾਰੀ ਚਿਹਰਾ ਮੇਰੇ ਵੱਲ ਕਰਿਓ, ਮੈਂ ਤੇਰੇ ਸੀਨੇ ਵਿੱਚੋਂ ਨਿਕਲਦੀ ਹੋਈ ਖੂਨ ਦੀ ਧਾਰਾ ਦੇਖਣੀ ਚਾਹੁੰਦਾ, ਜਦੋਂ ਤੂੰ ਸ਼ਹੀਦ ਹੋਵੇ ਤੇ ਤੇਰੇ ਆਖਰੀ ਸਵਾਸ ਨੂੰ ਲੈਂਦਿਆਂ ਦੇਖ ਕੇ ਮੈਂ ਰੱਬ ਦਾ ਸ਼ੁਕਰ ਕਰਨਾ ਚਾਹੁੰਦਾ। ਕਿਹੜਾ ਬਾਪ ਹੈ ਦੁਨੀਆਂ ਦਾ ਓਏ, ਅਸੀਂ ਤਾਂ ਪੰਘੂੜੇ ਵਿੱਚ ਬੱਚੇ ਦਾ ਦੁਨਿਆਵੀ ਪਦਵੀ ਭਾਲਦੇ ਹਾਂ। ਮੇਰੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਬੰਧੀ ਉਸ ਵਿਦਵਾਨ ਨੇ ਸ਼ਬਦ ਕਹਿਣ ਲੱਗੇ, ਬੇਟਾ ਹਮ ਦੇਤੇ ਹੈ ਖੰਦਰ, اسے شمشیر سمجھنا، میجوں کی دادا جگہ دادا کا تم تیر سمجھنا، شبدوں نے بڑے پاپورت کے بھیجا ہم دیتے ہیں خندر، اسے شمشیر سمجھنا، میجوں کی دگا جگہ دادا کا تم تیر سمجھنا، جتنے مرے اس سے انہیں بے تیر سمجھنا، زخم آئے تو رونا نہیں دلگیر سمجھنا، جب تیر کلیجے میں لگے سی نہیں کرنا، اوف منہ سے میری جان کبھی بھی نہیں گزرنا۔ ہوں اتے ایک شیر انہیں مسلمان لکھاری نے بڑے کمال کا کیا، کہنے لگے بیٹا لو جاؤ سدھارو تمہیں اللہ کو سونپا، مر جاؤ جا مارو تمہیں اللہ کو سونپا، رب کو نہ بسارو تمہیں اللہ کو سونپا، پر لاگی سکھی کو ابھارو تمہیں اللہ کو سونپا، تیرے خون ڈلن نہ سکھی وچ نکھار آئے گا، سکھی کو ابھارو تمہیں اللہ کو سونپا، تے شبد ورتے بیٹا واہ گرو اب جنگ کی قیمت تمہیں بخشے، پیاسے ہو جات جامع شہادت تمہیں بخشے، چلے تینو شہادت دا جام ملے، اتے وہ لکھد ہے چمکور گڑی دے دروازے تک حضور آئے، تے لال نو اخیر اپنے اسی گھوڑے دیا لگاما پکڑا گئے، اے شبد کہ سن بیٹا تمہیں وہ پنت کے بیڑے کے کھویا سر بیچ کرو تاکہ درم کی چلنے کیا، کہتے رہے ہو سکھی جدن بھی ابڑی ہے، کسے نے سر دتا تے سکھی وچ نخار ہے، کلیاں کتھا کہانیاں نال نخار کدے نہیں آئے، سر دیکھ کے سکھی بدلی ایویں نہیں، کہنے لگے بیٹا تمہیں وہ پنت کے بیڑے کے کھویا سر بیج کرو تاکہ دھرم کی چلے نہیں یار، لے دے کے تم ہی تھے میرے گلشن کے بکیا، لو جاؤ راہ تختے ہیں خلد میں بھیا، خواہش ہے کہ تمہیں تیغ چلاتے ہوئے دیکھیں، ہم آج سے تمہیں برشی کھاتے ہوئے دیکھیں۔ بیٹا ایک اچھا ہے، بابا ججار سنگھ گئے بیرا بیرا کٹے گئے، پر کلگی والے کی رچنا تو کئی شبد نکلے سن، جس کی بس تس آگے رکھ ہے، پرب کی آگیا مان مت ہے، اس تے چوگن کرے نکال نانک صاحب سدا دیا، جڑی ارد میں کرنی چاہنا حقیقت وچ پیاریو، پو دی تکریلی رات ہے، میرا چوجی پریتم سچا بادشاہ ماچی والے دے جنگلاں وچ ہے، پتا نہیں کہ سانو کتے ٹوئی مل سکے گی، او سمرت گرو جس نے اپنے بچے بھی نہیں بچائے، اپنا کچھ بھی لکڑا کے نہیں رکھا، تے میں پچھلے دن گرم کیتی سی ماں گزری، تیرا سانی کوئی نہیں، کیوں کیوں کہ تیرے پتی شہید، ماں تیرا سکا بھرا شہید، تیرے چار پوتے شہید، کیول چار پوتے بھرا تے پتی نہیں، تیری پنج ننوترے پنج دے پنج ننوترے شہید، کیول اے شہید نہیں ماں، تو پہلی سکھ استری جنہیں آپ شہادت دا جام پیتا، ایڈا وڈا خزانہ، اینا وڈا سونا قیمتی اتہاس، پھر بھی اسی یہ سن کے کیوں اپنے اندر نوں چلان دا یتن نہیں کرتے۔ پودی ککریلی رات ہے، ٹھنڈی تیز ہوا پہ چل رہی ہے، ماتا نے اج دونوں لالاں نوں کٹ کے اپنی گلوکڑی دا اپنے سینے دا لکھ دتا ہے، پیارے اس ویلے نو کدی جدو اکھاں سامنے لے آئی دے، کدی پرانا ویلا سی سرحد دے دیوان سجنے تے لوگ بیراگ وی چاہ کے اونا راتاں نو اے نہ سمجھو کہ بھائی صاحب کرم کانڈ کہہ گئے، بزرگاں نو کدی پوچھو جس دن ماتا جی دے ٹھنڈے برج تے آنا ہوندا سی، او دن جدو وی سال بھر ہوندے سن تے ساڈے بزرگ زمین اتے سمدے ہوندے سن، اونا سرحد جانا بیراگ نال بھجیا اتے بیٹھ کے ارداسا کرنی، گرمکھ سچ جانے جدو یہ دن آن پاوے تسی پردیش وچ بیٹھے ہو، اپنی سرت نو ٹکا کے شبد نہ جوڑیو، تے انہاں دنوں وچ شہیداں نو ارداس کریو کہ سانو سکھی دا سدھ کتے مل جا، زمین تے بہنا زمین تے پینا، انہاں نے انہاں دنوں وچ بیراگ وچ آ کے کیول گرو کلگی والے دا شکر کرنا، تے اج کی اتے کتے تمبیاں وجدیاں پہ نے، کتے کچھ نچتا پیا ہے، تے جنہاں نو اسی آگو کہنے ہاں گرو کے لالا نو یاد ہی کوئی نہیں کرتا، ایک دوجے اتے چکر سٹ لگ پے، انہاں دنوں نو چاہیے تازیاں کر دے مسلمان اج تیکرا، کدو کربلا نو چیتے کرتے ختم تے حسین نو، मार मार के छुड़ियां मार मार के संगल अपने तन की चमड़ी को कट छोड़ते हैं। प्यारे असा तन की चमड़ी पकड़ की गल तो दूर असी उथे जाके भी गुरु के लाला का शुक्र नहीं कर सकते। नहीं कौन इस पास ध्यान देना पेगा, ये मेले ना बन जान, ये गवैया के अखाड़े ना बन जान, उन्होंने नीयां को जाके कभी पर्ण करन की जाच आ जाए कि अज तो बाद असी कभी केसा की गदबी नहीं करा गे, नीयां को जाके पर्ण करन की जाच आ जाए कि अज तो बाद नशे का सेवन नहीं करा गे। खैर मैं अपने विषय वाल हाँ, उस वेले ठंडे बुरज से बाबा फतेह सिंह बाबा जोरावर सिंह उन्होंने को एक दादी मां की गोद है ते दूजी गुरु ग्रंथ साहब के शब्द की गोद है, बाणी की ते मां की गोद है। ते देखो एक मां ऐसी है जेरी बच्चे की जिंदगी घर के बहुत कुछ बना सकती है। मां ने सारी रात ककरीली रात विच भी बस यही उपदेश दिता मेरे लाल, सवेरे कचहरी भी जान का जे मौका लगे तुसी देखियो गुरु तेग बहादुर जी दे पोते हो, गुरु गोबिंद सिंह जी दे पुत्र हो, अपने सिदक नू डोलन ना दिया जे। प्यारियो तीन दिन कचहरी लगी रही, उथे तां उन्हां नू प्रमाण वाले भी बड़े सन, लालच देने वाले भी बड़े सन, पर आखिर तक गुरु के लाला नू कोई डुला नहीं सकिया। मैं संखेप विच अर्ज करा, अज सवेरे शहादत होनी है, सारी रात माता गुजरी जी की कुख विच बाबा फतेह सिंह ने बतीत की, बाबा जोरावर सिंह जी ने यह पता है कि सवेरे जिस्मानी तौर ते मेरे तो सदा तो दूर हो जाएंगे, पर रूहानियत मंडला विच आत्मक तौर ते मेरे लाला ने मेरे तो कभी दूर नहीं होना। सारी रात अज लाला नू सीने ना ला के रखिया, गुरु घर के वचन ते गुरु दियां साखियां ते बाणी सुना दे रहे। कभी उस घटना नू अपने तन ते हंडा के देखिए कि साडी बजुर्ग माई बैठी होवे ते दो साडे बच्चियां ने सवेरे शहीद हो जाणा है, उस मां दे अंदर की वापरदी होवेगी जिन्हू पता है कि दिल निकलन वाला है, दिल चढ़िया सार मेरे बच्चियां दी जिंदगी दा अज अंत हो जाणा, शरीरक तौर ते फिजिकल तौर ते। साहिब कृपालू जी दे लाला नू मां ने सारी रात गुरमत गुरबाणी नाल जोड़िया, सवेरे दिन चढ़िया ते अज माता जी ने अपने हथी मुख धोते ने, उथे उन्हें शब्द बड़े भावपूर्त कहे ने, कहिंदे आप मुख धोते ते तुर लग्या क्या बेटा, अज वारी वारी कुट के मेरे सीने नाल लग जाओ। जिहड़ी भाई साहब कह रहे सन ना दस्तार, मैनू उस वेले चेता आ रहा सी अंतले समय जिस दिन लाला शहीद होना सी उदन दस्तार भी मां ने सजाई सी, उदन कलगियां भी शीस उत्ते मात गुजरी ने सजाईया सन, ते इतिहास गवाह है। कह लगे बेटा जाने से पहले आओ गले से लगा तोनू, हे पुत्र जान तो पहला मेनू एक बारी घुट के तुसी गले नाल मिलो सीने नाल मिलो, जाने से पहले आओ गले से लगा तोनू, केसों को कंघी करू जरा मुंह दुला तोनू, मैं तुहाडे केसां विच कंघी करां ते मैं तुहाडे चेहरे चंगी तरह धो सकां, ते अज मां कदी ठंडे बुरज ते जाए अपने बच्चे नू तू उंगली ले जा के जदों बुरज दिखाएंगी उथे तां अंतले समय केसां विच कंघी कीती गई, तेरे बच्चे दे तां तो केश वी नजर नहीं आउंदे पए। कहन लगे आओ जाने से पहले गले से लगा तो लूं, केशों को कंघी करूं जरा मुंह तुला तो लूं, प्यारे से सरों पे नबी सी कलगी सजा तो लूं, बेटा मरने से पहले तुमको दुल्हा बना दो। मरण लगे शहादत का जान पीना है, पर शहादत का जान पीन तो पहला मौत नु वरन तुरे हो मैं दुल्हा बना दिया। दोनों लाला नु कलगियां सजाइया, सुंदर वस्त्र पाए, उथे फिर दोनों अखीर मत्था टेक के तुरे। मैं थे वो शब्द जरूर कहने चाहना, भाव मैं पता है कि ऐतकी मैं शब्द रिपीट कर रहा क्योंकि गुरमुखा हुक्म किया, मैं अर्ज करनी चाहना। दोनों ने मत्थे टेके ने, जो ठंडे बुरज तो उतरे मात ने उत्ते देखिया दोनों लाला नू नेत्रा नाल ते तुर लगिया, दोनों दे पिछा दिसिया ने, दोनों दे सोहने वस्त्र रेतदार पजामिया दिसिया ने, छोटे छोटे पैरां विच पाए कोई तिले वाले जोड़े दिशे ने। जदों तुरदिया दोनों के सिर ते हथ रख के कहा जाओ मेरे बेटे ਗੁਰੂ ਨਾਨਕ ਸਾਹਿਬ ਤੁਹਾਡੇ ਅੰਗ ਸੰਗ ਹੋਵੇ। ਪਿਆਰਿਓ, ਮਾਂ ਬੱਚੇ ਨੂੰ ਸਕੂਲ ਤੋਰ ਦੀ ਖੈਨ ਦਰਵਾਜ਼ਾ ਖੋਲ ਕੇ ਇੰਤਜ਼ਾਰ ਕਰਦੀ ਏ, ਇਸ ਵੇਲੇ ਉਹਨੇ ਵਾਪਸ ਆ ਜਾਣਾ। ਮਾਂ ਬੱਚੇ ਨੂੰ ਕੰਮ ਤੇ ਤੋਰਦੀ ਏ, ਉਹਦੇ ਆਉਣ ਦਾ ਸਮਾਂ ਹੁੰਦਾ ਤੇ ਦਰਵਾਜ਼ੇ ਵੱਲ ਦੇਖਦੀ ਏ, ਮਾਂ ਨੇ ਤਿੰਨ ਦਿਨ ਤੋਰੇ ਨੇ, ਇੰਤਜ਼ਾਰ ਕੀਤੀ ਸੀ ਹੁਣ ਮੇਰੇ ਫਤਿਹ ਤੇ ਬਾਬਾ ਜੁਝਾਰ ਸਿੰਘ ਨੇ ਆਉਣਾ। ਪਿਆਰਿਓ, ਅੱਜ ਤੋਰਨੀ ਜ਼ਰੂਰ ਏ ਮਾਂ, ਅੱਜ ਪਰਤ ਕੇ ਸਰੀਰਕ ਤੌਰ ਤੇ ਇਹਨਾਂ ਪੋਤਿਆਂ ਨੇ ਤੇਰੇ ਕੋਲ ਆਉਣਾ। ਜਦੋਂ ਤੁਰਨ ਲੱਗੇ ਨੇ, ਇੱਥੇ ਢਾਡੀ ਸੋਹਣ ਸਿੰਘ ਸੀਤਲ ਉਹਨਾਂ ਨੇ ਇੱਕ ਬੜੇ ਭਾਵਪੂਰਨ ਸ਼ਬਦ ਕਹੇ, ਮੈਂ ਉਹ ਆਪ ਨਾਲ ਸਾਂਝੇ ਕਰਨੇ ਚਾਹੁੰਦਾ, ਕਿਉਂਕਿ ਬਾਬਾ ਫਤਿਹ ਸਿੰਘ ਸਭ ਤੋਂ ਛੋਟੇ ਨੇ ਤੇ ਸਭ ਤੋਂ ਲਾਡਲੇ ਨੇ। ਹਜ਼ੂਰ ਕਿਰਪਾਲੂ ਦਾ ਲਾਲ ਥੱਲੇ ਉਤਰਿਆ, ਉਹਨਾਂ ਨੇ ਰੰਗ ਭਰਿਆ ਇਸ ਗੱਲ ਵਿਚ, ਕਹਿੰਦੇ ਨੇ ਜਦੋਂ ਸਿਰ ਤੇ ਹੱਥ ਰੱਖਿਆ ਤੇ ਬਾਬਾ ਜੀ ਨੇ ਚਿਹਰੇ ਨਾਲ ਆਪਣੇ ਚਿਹਰੇ ਨੂੰ ਉੱਪਰ ਕੀਤਾ ਤੇ ਬੁੱਢੜੀ ਦਾਦੀ ਦੇ ਚਿਹਰੇ ਨੂੰ ਦੇਖ ਕੇ ਕਿਹਾ, ਮਾਂ ਦੇਖ ਤੁਸੀਂ ਆਨੰਦਪੁਰ ਸਾਹਿਬ ਤੋਂ ਆਪਣੀ ਗੋਦ ਵਿਚ ਲੈ ਕੇ ਚੱਲੀ ਏ, ਅਸੀਂ ਹੁਣ ਤੁਰਨ ਲੱਗੇ ਹਾਂ, ਇੱਕ ਕਿਰਪਾ ਕਰੀ ਮਾਂ, ਜੇ ਸਰੀਰਕ ਤੌਰ ਤੇ ਆਪਣੀ ਗੋਦੀ ਦਾ ਨਿੱਤ ਦਿੱਤਾ ਈ, ਜਦੋਂ ਇਸ ਤਨ ਨੂੰ ਛੱਡ ਕੇ ਜਾਈਏ, ਦੇਰ ਨਾ ਕਰੀ, ਜਿੱਥੇ ਅਸੀਂ ਚੱਲੇ ਹਾਂ ਉੱਥੇ ਤੇਰੀ ਗੋਦ ਤੋਂ ਬਿਨਾਂ ਸਾਨੂੰ ਸੁੱਖ ਨਹੀਂ ਮਿਲਦਾ। ਉੱਥੇ ਉਹਨਾਂ ਸ਼ਬਦ ਵਰਤੇ ਨੇ, ਤੁਰ ਪਏ ਦੋਵੇਂ ਲਾਡਲੇ, ਜਦ ਫਤਿਹ ਬੁਲਾ ਕੇ ਬਾਹਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ। ਤੁਰ ਪਏ ਦੋਵੇਂ ਲਾਡਲੇ, ਜਦ ਫਤਿਹ ਬੁਲਾ ਕੇ ਬਾਹਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਪਰਮਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ, ਸਾਡਾ ਜੀ ਨੀ ਲੱਗਣਾ ਤੁਸੀਂ ਛੇਤੀ ਆਉਣਾ, ਨਹੀਂ ਤਾਂ ਰੁਸ ਤੂੰ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਤੇਰੇ ਬਾਜੋ ਲੋਰੀਆਂ ਦੇ ਕਿੰਨੇ ਸੁਹਾਉਣਾ। ਤੇ ਜਦੋਂ ਇੰਨੇ ਸ਼ਬਦ ਕਹਿ ਤੇ ਕੁੱਟ ਕੇ ਗਲਵੱਖੜੀ ਵਿਚ ਲਾ ਕੇ ਕਹਿਣ ਲੱਗੇ, ਚੱਲੋ ਮੇਰੇ ਘੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਵਾਂ। ਉਹਨਾਂ ਨੇ ਸ਼ਬਦ ਭਰੇ ਨੇ, ਕਿਸੇ ਤਰੀਕੇ ਨਾਲ ਸਾਡਾ ਅੰਦਰ ਟੁੰਬਿਆ ਜਾਏ, ਚੱਲੋ ਮੇਰੇ ਕੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ। ਕਹਿਣ ਲੱਗੇ, ਪੁੱਤਾਂ ਦੁਆਲੇ ਰਾਮ ਚਾਰ ਮਾਵਾਂ ਦੀਆਂ ਬਾਹਾਂ, ਜਿੱਧਰ ਉੱਡਦੇ ਹੰਸ ਉਧਰ ਜਾਂਦੀਆਂ ਛਾਵਾਂ, ਤੋਰ ਘਰ ਦੀਆਂ ਰੌਣਕਾਂ ਸੱਚਖੰਡ ਵਸਾਂ। ਮੈਂ ਆਪਣੇ ਘਰ ਨੂੰ ਤੋਰ ਸੱਚਖੰਡ ਵਸਾਣ ਤੁਰੀ ਹਾਂ। ਗੁਰੂ ਕੇ ਸਿੱਖੋ, ਦੋਨੋਂ ਗੁਰੂ ਕੇ ਲਾਲ ਗਏ, ਅੱਜ ਮੈਂ ਉਹ ਅਰਜ਼ ਕਰਨੀ ਚਾਹੁੰਦਾ ਵਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰ, ਸਿੱਖ ਨੂੰ ਪੁੱਤਰ ਦੇ ਮੌਤ ਦਾ ਓਨਾ ਦੁੱਖ ਨਹੀਂ ਲੱਗਦਾ ਜਿੰਨਾ ਦੁੱਖ ਲੱਗਦਾ ਉਹਦੇ ਸਿਰ ਉੱਤੋਂ ਕੇਸਾਂ ਵਾਲਾ ਜੂੜਾ ਉਹ ਕੱਟ ਦੇ। ਹਕੀਕਤ ਹੈ, ਮੈਂ ਪਿਛਲੇ ਦਿਨੀ ਪਰਵਾਨਾ ਸਾਹਿਬ ਨੇ ਗੱਲ ਬਹੁਤ ਸੋਹਣੀ ਸੁਣਾਈ, ਮੈਂ ਕਿਨ ਵਿੱਚੋਂ ਨਿਕਲਣ ਲੱਗਾ। ਕੱਲ ਡਾਕਟਰ ਸਾਹਿਬ ਨਾਲ ਵੀ ਕਰ ਰਿਹਾ ਸਾਂ ਕਿ ਨਿਊਯਾਰਕ ਇੱਕ ਸੱਜਣ ਸਨ, ਪਰਵਾਨਾ ਸਾਹਿਬ ਦੇ ਸ਼ਬਦ ਨੇ, ਕਹਿੰਦੇ ਨੇ ਕਿ ਘਰ ਵਾਲੀ ਕੰਮ ਤੇ ਗਈ ਤੇ ਪੋਹ ਦੇ ਦਿਨ ਸਨ ਤੇ ਸਾਹਮਣੇ ਨਾ ਇੱਕ ਤਸਵੀਰ ਲੱਗੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਨਾ ਉਸ ਤਸਵੀਰ ਵਿੱਚ ਦਿਸੇ। ਬਾਬਾ ਫਤਿਹ ਸਿੰਘ ਨਾ ਉਹਦੇ ਵਿੱਚ ਪਿਤਾ ਜੀ ਦੇ ਆਪਣੇ ਲੱਤਾਂ ਦੇ ਉੱਤੇ ਪੱਤਾਂ ਦੇ ਉੱਪਰ ਸਿਰ ਰੱਖ ਕੇ ਪਏ ਨੇ। ਉਸ ਨਿਆਣੇ ਨੇ ਸੁਣਦਿਆਂ ਪੁੱਛ ਲਿਆ, ਕਹਿੰਦਾ ਹੈ ਵੀ ਪਾਪਾ ਜਾਂ ਡੈਡੀ ਇਹ ਕੀ? ਹੁਣ ਉਹਨੇ ਥੋੜਾ ਜਿਹਾ ਨਸ਼ੇ ਵਿੱਚ ਉਹਨੇ ਸਾਰੀ ਗੱਲ ਸੁਣਾ ਦਿੱਤੀ। ਕਹਿੰਦਾ ਗੁਰੂ ਕੇ ਸਾਹਿਬਜ਼ਾਦੇ ਨੇ ਇਸ ਤਰ੍ਹਾਂ ਸ਼ਹੀਦ ਕੀਤੇ ਗਏ। ਨਿਆਣਾ ਸੌ ਗਿਆ, ਪਤਾ ਨੀ ਉਹ ਸੁੱਤਿਆਂ ਉਹਦੇ ਅੰਦਰ ਗੱਲ ਧੁਰ ਤੱਕ ਚਲੀ ਗਈ। ਸਵੇਰੇ ਦਿਨ ਚੜਿਆ ਨਾ ਤੇ ਉਹੀ ਬਾਪ ਕੈਂਚੀ ਲੈ ਕੇ ਨਿਆਣੇ ਦੇ ਵਗੇ ਕੋਈ ਕੇਸ ਕੱਟਣ ਲੱਗਾ। ਕਹਿੰਦੇ ਬੱਚੇ ਨੇ ਇੱਕੋ ਦਮ ਹੱਥ ਛਡਾ ਕੇ ਕੈਂਚੀ ਧੂ ਕੇ ਪਿਓ ਦੁਪਰਾ ਸੱਟੀ, ਸੋਫੇ ਤੇ ਚੜ ਕੇ ਫੋਟੋ ਨੂੰ ਖਿੱਚ ਕੇ ਤੋੜ ਕੇ ਸੀਨੇ ਨਾਲ ਲਾ ਕੇ, ਕਹਿੰਦਾ ਗੁਰੂ ਗੋਬਿੰਦ ਸਿੰਘ ਮੈਨੂੰ ਬਚਾਰਾ, ਮੇਰਾ ਬਾਪ ਮੇਰੇ ਕੇਸ ਕੱਟਣ ਲੱਗਾ। ਕਹਿੰਦੇ ਉਸ ਦੀਆਂ ਭੁੱਬਾਂ ਨਿਕਲੀਆਂ, ਕਹਿੰਦਾ ਮੇਰੇ ਹੱਥੋਂ ਕੈਂਚੀ ਡਿੱਗ ਪਈ, ਬੱਚੇ ਨੂੰ ਚੁੱਕਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਗੁਰਦੁਆਰੇ ਆ ਗਿਆ। ਹੇ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਅੰਮ੍ਰਿਤ ਸੰਚਾਰ ਹੋਇਆ, ਉਸ ਬੱਚੇ ਸਮੇਤ ਸਾਰੇ ਪਰਿਵਾਰ ਨੇ ਅੰਮ੍ਰਿਤ ਦੀ ਦਾਤ ਲਈ। ਪਿਆਰਿਓ, ਮੈਂ ਖਾਸ ਕਰਕੇ ਆਪਣੀਆਂ ਮਾਵਾਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਾਂਗੇ ਕਿ ਹੋ ਸਕਦਾ ਕਈ ਵਾਰੀ ਸਾਈਂ ਕਹਿਣੇ ਤੋਂ ਬਾਹਰ ਨਹੀਂ ਮੰਨਦੇ, ਇਹਨਾਂ ਨਿਆਣਿਆਂ ਨੂੰ ਗੋਦ ਦਾ ਨਿੱਕ ਦਿਓ, ਲੈ ਕੇ ਆਓ ਗੁਰਦੁਆਰੇ। ਹੋ ਸਕਦਾ ਹੈ ਤੁਹਾਡੇ ਬੱਚੇ ਦੀ ਕਮਾਈ ਕੋਈ ਸਿੱਖੀ ਸੀ ਤੁਹਾਡੇ ਘਰ ਵਿੱਚ ਸਿੱਖੀ ਪੈਦਾ ਕਰ ਜਾਏ। ਉਹਦੀ ਕਮਾਈ ਕੋਈ ਸਿੱਖੀ ਸਿੱਖੀ ਦੇ ਲੈ। ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ, ਹਜ਼ੂਰ ਤੇ ਬਾਲੂ ਦੇ ਦੋਨੋਂ ਲਾਲ ਗਏ ਨੇ, ਅੱਜ ਪਰਤ ਕੇ ਫਿਰ ਉਹੀ ਰਾਗ ਅਲਾਪਿਆ ਕਿ ਜਾਂ ਸਿੱਖੀ ਜਾਂ ਮੌਤ। ਤੇ ਉਸ ਵੇਲੇ ਬਾਬਾ ਫਤਿਹ ਸਿੰਘ ਦਾ ਪੁੱਤਰ ਸੀ, ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਅਪਲਾ ਸੁਣ ਲੋ ਜਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ਬਾਨ ਸੇ। ਪਿਆਰਿਓ, ਨੀਆਂ ਵਿੱਚ ਗੁਰੂ ਕੇ ਲਾਲ ਚਿੰਨੇ ਸ਼ੁਰੂ ਕੀਤੇ। ਦੇਖੋ, ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ, ਬੜੇ ਮਹਾਂਪੁਰਸ਼ ਇਸ ਧਰਤੀ ਤੇ ਆਉਂਦੇ ਨੇ, ਕਿਸੇ ਤੇ ਤਰਕ ਨਹੀਂ ਮੈਂ ਕਰਦਾ, ਹਰ ਕੋਈ ਆਉਂਦਾ ਕਹਿੰਦਾ ਆਇਓ ਮੇਰੇ ਸਥਾਨ ਤੇ ਜ਼ਰੂਰ ਆਇਓ, ਸਾਡੇ ਡੇਰੇ ਤੇ ਜ਼ਰੂਰ ਦਰਸ਼ਨ ਦਿਓ। ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਾਂ, ਹਰਿਮੰਦਰ ਸਾਹਿਬ ਜਾਣਾ ਕਦੀ ਨਾ ਭੁੱਲਿਓ, ਅਕਾਲ ਤਖ਼ਤ ਨੂੰ ਨਮਸਕਾਰ ਜਾ ਕੇ ਕਰਿਓ, ਆਪਣੇ ਬੱਚਿਆਂ ਨੂੰ ਲੈ ਕੇ ਛੱਡ ਕੇ ਦੁਨੀਆਂ ਦੇ ਚੰਬੇਲੇ, ਕਦੀ ਨੀਆਂ ਦੇ ਥੱਲੇ ਜਾ ਕੇ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਦੋਨਾਂ ਲਾਲਾਂ ਦੇ ਚਰਨ ਪਕੜ ਕੇ ਸਿੱਖੀ ਦੇ ਲਈ ਪੁਕਾਰ ਕਰਿਓ। ਹੋ ਸਕਦਾ ਬੱਚਿਆਂ ਦੀ ਝੋਲੀ ਵਿੱਚੋਂ ਤੋਂ ਸਿੱਖੀ ਪੈ ਜਾ। ਅਸੀਂ ਜਾਣੇ ਹਾਂ ਗੁਰੂ ਧਾਮਾਂ ਤੇ ਗਏ, ਦਰਸ਼ਨ ਕੀਤਾ, ਦੇਖ ਕਰਾਈ, ਪਰਿਕਰਮਾ ਕੀਤੀ, ਖਰਚੇ ਦੋ ਚਾਰ ਫੋਟੋਆਂ ਖਿੱਚੀਆਂ, ਮੂਵੀ ਬਣਾਈ। ਲੈ ਪੁੱਤਰ ਤੂੰ ਇੱਥੇ ਖਲੋ, ਨੀ ਕੋਲ ਤੇਰੀ ਮੂਵੀ ਬਣਾਣਾ, ਨੀ ਕੋਲ ਖਲੋ ਕੇ ਮੂਵੀ ਬਣਾ ਕੇ ਪਾਰ ਉਤਾਰਾ ਨਹੀਂ ਹੋਣਾ, ਬਾਬਾ ਫਤਿਹ ਸਿੰਘ ਦੀ ਉਂਗਲੀ ਪਕੜ ਕੇ ਪਾਰ ਉਤਾਰਾ ਹੋਣਾ। ਸਾਹਿਬ ਕਿਰਪਾਲੂ ਜੀ ਦੇ ਉਹਨਾਂ ਥਾਵਾਂ ਤੇ ਜਾਈਏ, ਸੁਰਤ ਚ ਕਹਾ ਕੇ ਕਦੀ ਸਿਮਰਨ ਕਰਕੇ ਦੇਖਿਓ ਪਿਆਰਿਓ, ਉੱਥੇ ਅਜੇ ਵੀ ਵੇਵਸ ਨੇ ਜਿਹੜੀਆਂ ਸਾਡੇ ਅੰਦਰ ਨੂੰ ਟਿਕਾਉਂਦੀਆਂ। ਜਦੋਂ ਦੋਨੋਂ ਲਾਲ ਸ਼ਹੀਦ ਕਰਨ ਲੱਗੇ, ਨੀਂਹ ਪੁਸਰਨੀ ਸ਼ੁਰੂ ਹੋਈ, ਅਖੀਰ ਤੇ ਜਦੋਂ ਕਿਹਾ ਕਿ ਤੁਸੀਂ ਸੱਚ ਦੀ ਗੱਲ ਕਹਿੰਦੇ ਸੋ, ਤੁਸੀਂ ਤਾਂ ਅਲੋਪ ਹੋ ਚੱਲੇ ਹੋ, ਉੱਥੇ ਅੱਲਾ ਯਾਰ ਖਾਂ ਜੋਗੀ ਨੇ ਅਖੀਰਲੇ ਸ਼ੇਰ ਕਹੇ ਨੇ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ। ਬਾਬਾ ਫਤਿਹ ਸਿੰਘ ਦੀ ਰਚਨਾ ਤੋਂ ਕਹਾਇਆ ਕਿ ਇਹ ਜਲਾਦ ਇਹ ਸੂਬੇ ਮਤ ਸਮਝ ਇਹ ਨੀਆਂ ਨੇ ਇਸ ਦੀਆਂ ਨਹੀਂ ਦੇਖੀ, ਇਸ ਨੀਂਹ ਦੇ ਵਿੱਚ ਆਪਣਾ ਸਿਰ ਰੱਖ ਕੇ ਚੱਲੇ ਆ, ਇਸ ਸਿਰ ਦੇ ਉੱਤੇ ਸਿੱਖੀ ਦਾ ਮਾਲ ਉਸਰੇਗਾ, ਤੇ ਚੇਤੇ ਰੱਖੀ ਜਿੱਥੇ ਤੂੰ ਸਾਡੇ ਸਿਰ ਲਾਣ ਤੁਰਿਆ, ਇਹਨਾਂ ਨੀਆਂ ਦੇ ਵਿੱਚ ਗੁਰੂ ਕਲਗੀਧਰ ਦੇ ਖਾਲਸੇ ਦਾ ਕੇਸਰੀ ਨਿਸ਼ਾਨ ਰਾਜ ਦਾ ਸਭ ਤੋਂ ਪਹਿਲਾਂ ਝੁਲੇਗਾ। ਤੇ ਹਕੀਕਤ ਤੇ ਸਰਹੰਦ ਝੁਲਿਆ, ਕਹਿਣ ਲੱਗੇ ਖਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਵ ਖਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ, ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋਂ ਕਾ ਨਿਸ਼ਾਨ ਤਕ ਮਿਟਾਏਗੀ। ਮੇਰੇ ਸਤਿਗੁਰੂ ਦੇ ਦੋਨੋਂ ਲਾਲ ਜ਼ਬਰਨਾਮੇ ਵਿੱਚ ਆਇਆ ਕਿ ਨੀਆਂ ਵੀ ਚਿੰਨ ਤੋਂ ਬਾਅਦ ਕੋਹ ਕੇ ਸ਼ਹੀਦ ਕੀਤੇ ਗਏ ਸਨ। ਹਕੀਕਤ ਹੈ, ਹਜ਼ੂਰ ਨੇ ਸ਼ਬਦ ਵੀ ਵਰਤੇ ਨੇ ਕਿ ਕਿਆ ਸ਼ੁੱਧ ਕੇ ਕਿਉਂ ਬਚਗਾ ਕੁਛ ਤੈ ਚਾਰ, ਮੇਰੇ ਚਾਰ ਪੁੱਤਰਾਂ ਨੂੰ ਕੋਹ ਕੇ ਮਾਰਿਆ। ਕਹਿਣ ਲੱਗੇ ਬਾਕੀ ਬੇਮਾ ਦਸਤ ਤੇਜੀ ਦਾ ਮਾਰ, ਗੁਰੂ ਕੇ ਦੋਨੋਂ ਪੁੱਤਰ ਸ਼ਹੀਦ ਹੋ ਗਏ, ਮਾਤਾ ਗੁਜਰੀ ਜੀ ਨੇ ਸ਼ਹਾਦਤ ਦਾ ਜਨਮ ਕੀਤਾ। ਤੇ ਪਿਆਰਿਓ, ਜੋਤੀ ਸਰੂਪ ਵਾਲੇ ਥਾਂ ਦੇ ਟੋਡਰ ਮੱਲ ਨੇ ਸੰਸਕਾਰ ਕੀਤਾ। ਅੱਜ ਭਾਵੇਂ ਉਸ ਗੁਰਦੁਆਰੇ ਦੀ ਬਣਤਰ ਚੇਂਜ ਕਰ ਦਿੱਤੀ, ਉਸ ਵੇਲੇ ਪਤਾ ਪੁਰਾਤਨ ਜਿਨ੍ਹਾਂ ਨੇ ਇਮਾਰਤ ਵੇਖੀ, ਪਿੱਛੇ ਦੋਨਾਂ ਲਾਲਾਂ ਦੀ ਯਾਦ ਸੀ, ਅੱਗੇ ਮਾਂ ਗੁਜਰੀ ਜੀ ਦੀ ਥਾਂ ਬਣਾਈ ਸੀ। ਬਰੂਹਾਂ ਵਿੱਚ ਮਾਂ ਗੁਜਰੀ ਸੀ, ਉਹਦਾ ਮਤਲਬ ਇਹ ਸੀ ਦੁਨੀਆਂ ਦੇ ਲੋਕੋ, ਹਰ ਦਾਦੀ ਬੂਹੇ ਵਿੱਚ ਖਲੋਤੀ, ਮੇਰੇ ਪੋਤਿਆਂ ਨੂੰ ਤੱਤੀ ਵਾਰ ਨਾ ਲੱਗ ਜਾਏ, ਮੇਰੇ ਪੋਤੇ ਜਿਹੜੇ ਨੇ ਸਿੱਖੀ ਨੂੰ ਪ੍ਰਫੁੱਲਤ ਕਰਦੇ ਹੈ। ਮਾਂ ਤਾਂ ਬੂਹੇ ਵਿੱਚ ਖਲੋਤ ਬਹਿੰਦੀ ਹੈ ਕਿ ਜਿਹੜੀ ਬੱਚੇ ਨੂੰ ਵਿਕਾਰਾਂ ਤੋਂ ਬਚਾ ਸਕੇ। ਲਾਲਾਂ ਦੀ ਸ਼ਹਾਦਤ ਹੋ ਗਈ ਤੇ ਇੱਕ ਅਰਜ਼ ਮੈਂ ਕਰਨੀ ਚਾਹੁੰਦਾ, ਸਤਿਗੁਰੂ ਰਾਏ ਕੱਲੇ ਕੋਲ ਪਹੁੰਚੇ, ਨੂਰੇ ਮਾਈ ਨੂੰ ਭੇਜਿਆ ਕਿ ਜਾਂ ਮੇਰੇ ਲਾਲਾਂ ਦੀ ਖਬਰ ਲੈ ਕੇ ਆ। ਹੁਣ ਅਸੀਂ ਇਹਨੂੰ ਇੱਕ ਮਿੰਟ ਵਿੱਚ ਕਹਿ ਦਿੰਦੇ ਹਾਂ ਨੂਰਾ ਗਿਆ ਸਰਹੰਦ ਵਿੱਚੋਂ ਖਬਰ ਲੈ ਆਇਆ। ਉਹ ਪਿਆਰਿਓ, ਆਪਣੇ ਇਸ ਨਾ ਜਿਹੜਾ ਮਾਤ ਦਾ ਦਿਲ ਹੈ ਨਾ, ਇਹਨੂੰ ਹੱਥ ਵਿੱਚ ਪਕੜ ਕੇ ਦੇਖੋ, ਜਿਹਦਾ ਲਾਲ ਅਜੇ ਤੋਤਲੀਆਂ ਗੱਲਾਂ ਕਰਦਾ ਹੋਵੇ ਤੇ ਘੁੱਟ ਕੇ ਸੀਨੇ ਨਾਲ ਕਦੀ ਗੁਲਵਕੜੀ ਪਾਉਂਦਾ ਹੋਵੇ, ਕਦੀ ਗੋਦੀ ਵਿੱਚ ਬੈਠਦਾ ਹੋਵੇ, ਤੇ ਆਪ ਜੀ ਨੂੰ ਸ਼ਾਇਦ ਪਤਾ ਹੋਵੇ ਜਿਹੜਾ ਲਾਡਲੀ ਫੌਜ ਨੀਲਾ ਬਾਣਾ ਹੈ ਨਾ, ਇਹਦੀ ਬਾਬਾ ਫਤਿਹ ਸਿੰਘ ਦਾ ਦਿੱਤਾ ਹੋਇਆ ਹੈ। ਕੁਝ ਭਾਈ ਮਾਨ ਸਿੰਘ ਦਾ ਜ਼ਿਕਰ ਕਰਦੇ ਨੇ, ਜਿਸ ਦਿਨ ਬਾਬਾ ਫਤਿਹ ਸਿੰਘ ਆਨੰਦਪੁਰ ਸਾਹਿਬ ਵੱਡੇ ਲਾਲਾਂ ਨਾਲ ਖੇਡਦੇ ਪਏ ਸਨ। ਪਿਆਰਿਓ, ਦਸਤਾਰ ਦੀ ਮੈਂ ਗੱਲ ਕਰਨੀ ਚਾਹੁੰਦਾ ਤੇ ਬਾਬਾ ਅਜੀਤ ਸਿੰਘ ਨੇ ਚੁੱਕਿਆ, ਸਾਢੇ ਕੁ ਚਾਰ ਸਾਲ ਦੀ ਉਮਰ ਦੇ ਸੀ, ਚੁੱਕ ਕੇ ਅੰਦਰ ਲੈ ਕੇ ਲੱਗੇ ਜੇ ਛੋਟਾ ਹੈ ਤੂੰ ਨੀ ਸਾਡੇ ਨਾਲ ਖੇਡ ਸਕਦਾ। کچھ نہیں بولے، چپ کر کے اندر چلے گئے تے ستگرو جی دے پلنگ تے پئی سی دستار، پتا جی والی دستار بننے لگ پئی۔ بابا فتح سنگھ نے دستار بنی، ہاتھ سن چھوٹے دستار وڈی ہو گئی، اخیر والا لڑ جڑا سی او اوپر جویں نیہنگ سنگھ پرلا نہیں کرتے اس طرح آ گئے تے ایکو دم قلعے دے دروازے تو باہر نکل کے کہن لگے میرے ول ویکھو۔ جدو سارے ویکیا تے کہن لگے دیکھو جیڑی دستار وڈی ہوے اوہی وڈا ہوندا ہے، میری دستار وڈی ہے۔ سچے پاتشاہ گرو گوبند سنگھ آئے، اسی ویلے پتر نو گود وچ لے لیا، کٹ کے سینے نہ لا کے کیا میرے پتر تو چھوٹا نہیں، تو بہت وڈا ہے تے جو کچھ تو وڈا کام کر جا ہے وڈے وڈے سمراٹ وی تیری تھان تے آ کے چکیا کر، تو چھوٹا نہیں میرے لال تو بہت وڈا ہے۔ پنج سنگھ دوجے دن بابا فتح سنگھ دے نال گرو گرنتھ صاحب دی تابیاں نیلے بستر پا کے بیٹھے، اسے کر کے نیل تاری بستر پا کے تردا سی کہنے گرو کی لاڈلی فوج ہے، کیونکہ وہ لاڈلے پتر دے کول بیٹھے سن۔ میں جڑی عرض کرنی چاہنا، پروفیسر پورن سنگھ نے اتنے پاک پورت شبد لکھے نے، گرو گوبند سنگھ کو تین سکھ بھائی دیا سنگھ، بھائی مان سنگھ تے بھائی دھرم سنگھ جی نے حضور کہندے نے جا نورے نو رائے کلے نے بھیجے خبر لے کے آ میرے لالا دی، سرہند گیا ہے، سرہند دیا گلیاں بھی ویر پہ پاندیاں سن، کھ بھی روندے گئے نے کہ جیڑا کہہ رہے تھے کیا ہے، پتا نہیں سرہند دا کی بنے گا۔ نورے نے ایک ایک گل سنی، سن کے اج واپس آیا ہے۔ ایتھے پروفیسر پورن سنگھ لکھتے ہیں حضور کرپالو جی نے انہاں دے شبد نے سکھ نو کیا، دیکھ رخ تے کھلو کے میرے پتراں دی خبر لے کے نورا آیا ہے کہ نہیں، دیکھیا دوروں نورا تریا ہوندا ہے۔ جدوں کرپالو داتا جی دے کول گیا تے نورے نے اپنے دونوں ہتھاں نال چہرے نو ڈھک لیا سی، کیونکہ وہ دس ہی نہیں سکتا کہ سچے پاتشاہ تیرے پتراں نال کی واپری، تیرے لالا نو کیویں کوہ کے شہید کیتا۔ انہیں چہرہ ڈھک لیا، اکھاں اودیاں وچوں نیر دی چڑھی لگی تے کہندے اس ویلے حضور اٹھ کھلوتے آواز دیندے نے نوریا پرواس رکھ، سلام میرے جوراور سنگھ میرے فتح سنگھ دی کوئی گل۔ اوتھے اکو گل نہیں کہ سچے پاتشاہ دونوں نیاں وچ لپیڑ دتا ہے، دونوں نو کو کے شہید کیتا ہے۔ ایتھے میں ایک نظم کہی سی، وہ تقریباً ساکے والے دنوں وچ اس کر کے نہیں اپنے خونے لئی، ٹی ٹی سی چینل نے تقریباً دن وچ وہ اٹھ اٹھ نو نو وری اس نو چینل تے چلایا۔ میں کل بھی عرض کیتی، نورا سامنے کھلوتا ہے، حضور اٹھ کے کھڑے ہوئے، وہ پنجابی دا شاعر لکھدا ہے کہ سرہند چو سنےہا ملیا کہ لال ٹر گئے۔ دیکھو اکھر بڑے سوکھے نے، کہندے سرہند چو سنےہا ملیا کہ لال ٹر گئے، دونوں شہید ہو گئے نے نو نہال ٹر گئے۔ جدو ٹر کے شبد ہے نا، وہ اتنا کو خلا پیدا کرتا ہے، بس ٹر کے شبد ہی اندر نو بن کے لے جاتا ہے۔ سرہند چو سنےہا ملیا کہ لال ٹر گئے، دونوں شہید ہو گئے نے نو نہال ٹر گئے، صوبے نے کندھاں وچ پیر دتے نے، کومل شریر اتاں وچ لپیر دتے نے۔ سن کے اے گل ساری، گرو گوبند سنگھ جی سن کے اے گل ساری، وہ مسکرا کے اٹھیا، اس پادشاہ نے نورے کول آ کے پوچھا، دسن والا روندا ہے تے جدے پتراں دی کہانی وہ مسکرا دا پیا ہے، سرہند چو سنےہا ملیا کہ لال ٹر گئے، دونوں شہید ہو گئے نے نو نہال ٹر گئے، صوبے نے کندھاں وچ پیر دتے نے، کومل شریر اٹاں وچ نپیر دتے نے۔ سن کے اے گل ساری وہ مسکرا کے اٹھیا، اس بادشاہ نے نورے کول آ کے پوچھیا، کہن لگے تو روبرو سائیں کوئی گل نہ لکائی، تو سچ سچ دسی کوئی کہر نہ کمائی۔ کہن لگے نوریا کوئی گل لکا نہ۔ انہیں چرن پکڑ لے، سچے بادشاہ کی دساں، اگو جڑے گرو گوبند سنگھ دے شبد نے سینا پاڑ کے لے جاندے، کہن لگے تو روبرو سائیں کوئی گل نہ رکائی، تو سچ سچ دسی کوئی کہر نہ کمائی، کوئی ہنج تے نہ کیری، کوئی آہ تے نہ کٹی، میرے لالا نے اچھی ساہ تے نہ کٹی، مینوں دس میرے بچیاں دیاں اکھاں وچوں پانی تے نہیں آیا، جدو نیاں نے گم کیتا میرے فتح سنگھ نے کوئی چیخ تے نہیں ماری، کہن لگے کوئی کھنج تے نہ کیری، کوئی آہ تے نہ کڈی، میرے لالا نے اچھی ساہ تے نہ کڈی، نال لگی جد سٹ سی کراری میرے پتے نے اچھی چیخ دے نہ مائی تیسی نال لگی جد سٹ سی کراری میرے پتے نے اچھی چیخ دے نہ ماری یہ کہن دا انداز او دا وکھرا سی جے اس نے بجایا او ساج وکھرا سی تن گرو گوبند سنگھ صاحب سچے پاتشاہ پتران دی سنی خبر قلم پکڑی کنا کو مان ساڈے تے کیتا سی پیاریو میں کل بھی ترج کیتی سی بندہ سنگھ بہادر نے جدو امرت دی ذات لئی گرو گوبند سنگھ دے چرناں وچوں کیونکہ اج نویں اوتھے گل چل رہی پی بابا بندہ سنگھ بیراگی بیراگی بندہ کہی جاندے بیراگی شبد پہلا میں اوتھے اس انہاں دنہاں وچ ایک لیکچر بھی صرف لائیو دیتے کیتا سی ٹھیک ہے کسر مسر کئیاں نوں کوئی کئیاں نے شبد بھی پیڑے ورتے چٹھیاں بھی لکھیاں پیڑیاں پر میں ایک گل کہی تھی بابا بندہ سنگھ بہادر گرو گوبند سنگھ دا آنن سکھ سی وہ ڈولیا نہیں جڑے ڈول جاندے نے وہ دلی گئے ہوئے کدی واپس نہیں آئے پیارے دلی دے چرستے وچ بیٹھ کے پتر دا کلیجہ منہ وچ پائی بیٹھا سی وہ کیویں ڈول گیا بابا اجے سنگھ دا کلیجہ منہ وچ پایا بابا بندہ سنگھ بہادر نے وہ ڈول گیا رتن سنگھ پنگو لکھدا ہو تا کوک کے کہندا سی میں ہوں اسی پورکھ کا داسا جس نے کینو پنتھ پرکاشا میں اس گرو گوبند سنگھ دا داسا پر دکھان ہے تواڈے جتنے بھی ساڈے وڈے شہید نے کراماتی تے کچھ کو کرم کاندھی لوکاں نے انہاں دے جیون نو نیویاں دکھان دا یتن کیتا بھی انہیں آ بھول کر لی وہ آ ڈول گیا وہ ڈولیا ہوا بندہ جمہوراں نال ماس کیویں کچوا سکدا ہے حضور دے چرناں وچ بیٹھے سر تے ہاتھ رکھ کے بابا بندہ سنگھ بہادر نو توڑیا تے سنت رام اداسی نے تے شبد کہنے حضور دے چرناں وچ بول کے کہندا باپو جی بابا بندہ سنگھ بہادر کہ پتا جی اس کچی چمکور دی گڑی مورے قلعہ دلی دا اسی چکا دیاں گے چورا کری نہ قلعے آنند پور دا کلی کلی نو قلعہ بنا دیاں گے ماچی والے دے سسر وچوں اسی اٹھاں گے چنڈی دی وار بن کے جنہاں کنڈیاں دتا نہ سون تینوں شان دیاں گے کھنڈے دی تار بن کے آئے سونی پت ٹپیا بابا بندہ سنگھ بہادر پنجاب وچ جدوں انٹر کیتا ہے سونی پت آیا ہے ایسے پدم سر لکھ دے انہوں نے دو گلاں کہیاں کہندا میں کتھا نہیں جاندا میں کوئی بخیان نہیں جاندا میرا تسی ساتھ دیو دیکھو ایک بندہ پنج سنگھ نال آئے ایڈا وڈا بھانبڑ بنا دیتا پنجاب دے حکومت نو تہس نہس کر کے رکھ دیتا وہ کہندا میں کچھ نہیں منگدا تن نہیں منگدا کچھ نہیں منگدا صرف مینوں دو گلاں ہوندیاں نے وہ کی نے سرحند وچ بابا فتح سنگھ تے بابا جوراور سنگھ اپنے ویراں نوں آوازاں تے مارتے نے چمکور گڑی دی جو خالصے دا راہ پہ ویندیے میرا ساتھ دیو میں سرحند دی اک نال اک کرکا کے رکھ دیاں پیاریو سکھاں ساتھ دتا تے اوتھے جوگی جی نے اللہ یار خان جوگی نے اپنی نظم ایتھے ختم کیتی اے کہندا جوگی جی اس کے بعد کوئی تھوڑی دیر تھی بستی سرحند شہر کی اینٹوں کا ڈھیر تھی تھوڑا سما ہویا تے گرو گوبند سنگھ جی نے ایک مان کر کے سادے بھی شبد کہے سن کہ خالصہ میرا پتر ہے خالصہ میرا سجن ہے خالصہ میرا بھرا ہے تے میں ڈاکٹر نے شبد بھی عرض کیتے سن کتے بھی گرو گوبند سنگھ جی نے قسم نہیں چکی ہاں جھوٹیاں قسم چکن والوں تے بھروسہ کر لیا کہ رب دا تسی واسطہ پایا پر جدن سکھا تیری گل آئی اودن رب نوں تے گرو نانک نو وچ ساکھی بنا کے کیا میں رنچک ماتر جھوٹ بولا گرو نانک تے رب ساکھی ہے سچ جانی تو خالصہ بنی میں تیرا چیلا بن جا اسی وہ پڑھنے ہیں نا کہ خالصہ میرو روپ ہے خاص خالصے میں ہوں کروں نواس خالصہ میرو مکھ ہے انگا خالصے کے ہوں سات سد سنگا خالصہ میرا اشت سہرد خالصہ میرو کئیت برد اگے کہتے خالصہ میرا ستگر کورا خالصہ میرا سجن سورا تے جے کسے پوچھا بھی اے کیوں ہو سکتا ہے جا میں رنج نہ متیا پاکی پار برہم گرو نانک ساکھی ہاں خالصے کا دیکھو کدا کو مان ہاں خالصے کا خالصہ میرو اوت پوت ساگر تم دیرو تے نال شبد کیا روم روم جے رسنا پاؤں تد تے خالصہ جاسر تو لکھاؤں آؤ پیاریو اپنے من من نو کتے بن لئیے گرو دے شبد وچ کیونکہ گرو دے چرنے گرو دا بچن گرو دے چرنے گرو دا حکم گرو دے چرنے گرو دا سدھانت جنہاں نے گرو دے چرنا نو ہردے وچ وسایا ਉਹਨਾਂ ਨੂੰ ਧੰਨ ਗੁਰੂ ਅਰਜਨ ਸਾਹਿਬ ਅੱਜ ਮੇਰ ਪੈ ਕਰਦੇ ਨੇ। ਕਹਿਣ ਲੱਗੇ ਚਰਨਾਰ ਬਿੰਦ ਮਨ ਵਿਧਿਅਨ, ਜਿਨ੍ਹਾਂ ਗੁਰਮੁਖਾਂ ਦੇ ਮਨ, ਦੋ ਸ਼ਬਦ ਨੇ ਚਰਨਾਰ ਬਿੰਦ, ਵੈਸੇ ਇਹ ਸ਼ਬਦ ਨੇ ਚਰਨ ਅਰ ਬਿੰਦ, ਪਾਠ ਕਥਾ ਸਮਾਸੀ ਪਾਠ ਹੋ ਗਿਆ ਚਰਨਾਰ ਬਿੰਦ, ਇਹਦਾ ਮਤਲਬ ਪਰਮੇਸ਼ਵਰ ਦੇ ਚਰਨ ਕਮਲਾਂ ਵਿਚ ਜਿਨ੍ਹਾਂ ਦਾ ਮਨ ਦਿਨਿਆ ਗਿਆ। ਸਾਹਿਬ ਕਿਰਪਾਲੂ ਜੀ ਕਹਿੰਦੇ ਸਿੱਧਿਅੰਗ ਸਰਬ ਕੁਸ਼ਲ ਨੇ, ਉਹਨਾਂ ਨੂੰ ਸਾਰੇ ਸੁੱਖ ਮਿਲ ਗਏ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਵਿਚ ਜੁੜ ਗਿਆ, ਬਾਕੀ ਸੁੱਖ ਹੀ ਰਹਿ ਗਿਆ। ਤਾਂ ਹੀ ਤਾਂ ਗੁਰੂ ਸਾਹਿਬ ਨੇ ਗੁਜਰੀ ਰਾਗ ਵਿਚ ਬੱਚੇ ਨੂੰ ਅਸੀਸ ਦਿੰਦਿਆਂ ਕਿਹਾ, ਬੇਟਾ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ, ਨਾਨਕ ਦਾਸ ਹੁਣ ਸੰਗ ਲਪਟਾਇਓ ਜਿਉ ਬੂੰਦੈ ਚਾਤ੍ਰਿਕ ਮੌਲਾ। ਕਹਿਣ ਲੱਗੇ ਮਨ ਚਰਨਾਰ ਬਿੰਦ ਮਨ ਵਿਧਿਅੰਗ ਸਿੱਧਿਅੰਗ ਸਰਬ ਕੁਸ਼ਲ ਨੇ। ਕਹਿਣ ਲੱਗੇ ਪਿਆਰੇ ਗਾਥਾ ਗਾਵੰਤ ਨਾਨਕ ਪਬਿੰਦ ਪਰਾ ਪੂਰਬ ਨੇ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਬੰਨਿਆ ਗਿਆ ਫਿਰ ਉਹ ਗੁਰੂ ਦੇ ਗੀਤ ਗਾਉਂਦੇ ਨੇ। ਪਿਆਰਿਓ ਗਾਈਏ ਰੱਬ ਦੇ ਗੀਤ, ਬੰਦਿਆਂ ਦੇ ਗੀਤ ਨਾ ਗਾਈਏ, ਜੇ ਗਾਣੇ ਨੇ ਤੇ ਗਾਈਏ ਗੁਰੂ ਦੇ ਗੀਤ। ਬੰਦੇ ਦੇ ਗੀਤ ਗਾਵਾਂਗੇ ਤੇ ਪੱਤ ਮਿੱਟੀ ਵਿਚ ਮਿਲੇਗੀ, ਰੱਬ ਦੇ ਗੀਤ ਗਾਵਾਂਗੇ ਤੇ ਉਹਦੇ ਘਰ ਚੋ ਹੀ ਮਿਲੇਗੀ। ਸਤਿਗੁਰੂ ਦੇ ਬਚਨ ਪੜ੍ਹਨੇ ਹਨ ਕਿ ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ ਕਹੋ ਨਾਨਕ ਸੁਣ ਰੇ ਮਨਾ ਪੜੇ ਨਾ ਜਮਕੈ ਧਾਮ। ਕਹਿਣ ਲੱਗੇ ਪਿਆਰੇ ਦੇਖ ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਜੇ ਤੂੰ ਗਾਣਾ ਚਾਹੁੰਦੇ ਤੇ ਆਪਣੀ ਰਸਨਾ ਤੋਂ ਬਾਬੇ ਦੀ ਬਾਣੀ ਗਾ, ਜਿਹੜੀ ਗਾਇਆ ਤੇਰੇ ਅੰਦਰ ਨੂੰ ਰਸ ਮਿਲੇ। ਆਓ ਗੁਰਮੁਖੋ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ, ਮੈਂ ਫਿਰ ਬੇਨਤੀ ਕਰਦੇ ਹਾਂ, ਇਹ ਨਹੀਂ ਵੀ ਆਏ ਸਨ ਸਾਤ ਦਿਨ ਕਥਾ ਕੀਤੀ ਸੰਗਤ ਬੜੀ ਆਈ ਕਮਾਲ ਹੋ ਗਈ ਜੀ, ਇਹ ਕੋਈ ਕਮਾਲਾ ਨਹੀਂ, ਸਿਰਫ ਇੱਕ ਦੂਜੇ ਨੂੰ ਫੂਕ ਦੇਣ ਵਾਲੀ ਗੱਲ ਹੁੰਦੀ ਹੈ। ਜੇ ਸੱਚੀ ਮੁੱਚੀ ਆਪਾਂ ਕਥਾ ਨੂੰ ਬਾਣੀ ਨੂੰ ਪਿਆਰ ਕਰਨੇ ਆ ਨਾ, ਤੇ ਫਿਰ ਯਤਨ ਕਰੀਏ। ਯਤਨ ਕੀ? ਆਪਾਂ ਤੁਰੀਏ ਗੁਰੂ ਵਾਲੇ ਪਾਸੇ, ਕੀ ਪਤਾ ਕਿੱਦਣ ਇਸ ਮਿੱਟੀ ਦੇ ਮੜੋਲੀ ਨੂੰ ਇੱਕ ਠੋਕਰ ਲੱਗਣੀ ਹੈ, ਪਰਤ ਕੇ ਇਹਨੇ ਜੁੜਨਾ ਕੋਈ ਨਹੀਂ। ਬਾਬਾ ਜੀ ਨੇ ਤਾਂ ਹੀ ਵਾਰ ਵਾਰ ਕਿਹਾ ਮਿੱਟੀ ਦਾ ਪੁਤਲਾ ਮਿੱਟੀ ਦਾ ਘੜਾ ਮਿੱਟੀ ਦਾ ਬੰਦਾ, ਕਿਉਂਕਿ ਮਿੱਟੀ ਦੇ ਭਾਂਡੇ ਟੁੱਟੇ ਹੋਏ ਪਰਤ ਕੇ ਗੰਢੇ ਨਹੀਂ ਜਾਂਦੇ, ਇਹ ਖਿੰਡ ਗਿਆ ਨੇ ਕਿਸੇ ਗੱਢ ਲੈਣਾ ਇਹਨੂੰ। ਹਾਂ, ਜਿੰਨੀ ਦੇਰ ਤੱਕ ਭਾਂਡਾ ਹੈ ਇਹਦੇ ਵਿੱਚ ਕੁਝ ਪਾ ਲਈਏ। ਗੁਰਮੁਖਾਂ ਨੇ ਅਨਾਉਂਸ ਕੀਤਾ ਅੰਮ੍ਰਿਤ ਲਈ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ, ਪੰਜਾਂ ਤੋਂ ਗੁਰੂ ਕੀ ਹਜ਼ੂਰੀ ਵਿੱਚ ਅੰਮ੍ਰਿਤ ਦੀ ਦਾਤ ਲੈ ਕੇ ਉਸ ਰਹਿਤ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਈਏ, ਤਾਂ ਜੋ ਜ਼ਿੰਦਗੀ ਕਮਾਉਂਦਿਆਂ ਕਮਾਉਂਦਿਆਂ ਪੂਰੇ ਗੁਰੂ ਦੀ ਰਹਿਮਤ ਲੈ ਸਕੀਏ। ਆ ਸੱਤ ਕੁ ਦਿਨ ਆਪ ਸੰਗਤ ਦੀ ਗੁਰੂ ਸ਼ਬਦ ਨਾਲ ਸੇਵਾ ਕੀਤੀ ਹੈ, ਬੇਅੰਤ ਭੁਲਾਈਆਂ ਨੇ, ਅੱਜ ਗੁਰਮੁਖਾਂ ਨੇ ਕਿਹਾ ਸੀ ਤਾਂ ਮੈਂ ਥੋੜਾ ਜਿਹਾ ਸਾਕਾ ਇਹ ਆਪ ਨਾਲ ਸਾਂਝਾ ਕੀਤਾ, ਕਿਉਂਕਿ ਜਿੱਥੇ ਜਾਂਦੇ ਸਨ ਉਹ ਵੀਸੀ ਦੀ ਸੁਣ ਕੇ ਥਾਂ ਥਾਂ ਤੇ ਇਹ ਸੁਣਾਓ ਕਰੋ, ਵਾਰ ਵਾਰ ਸੁਣਾਇਆ, ਕਈ ਵਾਰੀ ਅੰਦਰ ਟਿਕਦਾ ਵੀ ਨਹੀਂ। ਸਤਿਗੁਰੂ ਮੇਰ ਕਰੇ ਆਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿਰ ਤੇ ਮੇਰ ਭਰਿਆ ਤਰਾ ਕੇ ਸਿੱਖੀ ਦੀ ਦਾਤ ਆਪ ਹੀ ਬਖਸ਼ ਦੇਣ। ਅਕਾਲ ਪੁਰਖ ਦਾ ਧੰਨਵਾਦ ਜਿਸ ਨੇ ਤਰੁੱਠ ਕੇ ਇਸ ਜੀਵ ਨੂੰ ਦੇਈ ਦੇ ਦਿੱਤੀ, ਗੁਰੂ ਨਾਨਕ ਸਾਹਿਬ ਦਾ ਧੰਨਵਾਦ ਜਿਹਨੇ ਭਟਕਿਆਂ ਹੋਇਆਂ ਨੂੰ ਸਿੱਖੀ ਦੀ ਦਾਤ ਦੇ ਦਿੱਤੀ, ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਜੋ ਜਗ ਦੀ ਜੋਤ ਆਪਣੀ ਗੋਦ ਵਿਚ ਬਿਠਾ ਕੇ ਆਪਣੀ ਗੱਲ ਕਰਾ ਲੈਂਦੇ ਨੇ। ਆਪ ਸੰਗਤ ਦੇ ਚਰਨਾਂ ਵਿਚ ਨਮਸਕਾਰ ਜੋ ਰੁਝੇਵੇ ਛੱਡ ਕੇ ਗੁਰੂ ਕਾ ਸ਼ਬਦ ਸੁਣਨ ਆਉਂਦੇ ਹੋ, ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਜਿਹੜੇ ਸਬੱਬ ਬਣਾਉਂਦੇ ਨੇ ਆਪ ਸੰਗਤ ਦੇ ਦਰਸ਼ਨ ਦਾਰਿਆਂ ਦੇ, ਸਮੂਹ ਗੁਰੂ ਕੇ ਸੇਵਾਦਾਰ ਜਿਹਦੇ ਜਿਹੜੇ ਇੱਥੇ ਗੁਰਮੁਖ ਪਿਆ ਰਹੇ ਨੇ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਸਤਿੰਦਰਪਾਲ ਸਿੰਘ ਜੀ ਦਾ, ਚਰਨੀ ਸਾਹਿਬ ਸਿੰਘ ਜੀ, ਆਪਾਂ ਇਹਨਾਂ ਨੂੰ ਵਿਦਾਇਗੀ ਵੀ ਦੇਣੀ ਹੈ, ਤੋਂ ਬੇਨਤੀ ਹੈ ਜਿੱਥੇ ਰਹੋ। ਇਸ ਦੇ ਨਾਲ ਹੀ ਭਾਈ ਸਾਹਿਬ ਸਿੰਘ ਜੀ ਬੇਨਤੀ ਹੈ, ਜੋ ਗੁਰੂ ਮਹਾਰਾਜ ਜੀ ਦੀ ਖੰਡੇ ਵਾਚਨ ਦੀ ਪਹੁਲ ਅੰਮ੍ਰਿਤ ਸੰਚਾਰ ਜੋ ਹੈ ਉਹ